ਤੁਸੀਂ ਹੋ SBS ਪੰਜਾਬੀ ਦੇ ਨਾਲ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਆਸਟ੍ਰੇਲੀਆ ਦਾ ਏਜਡ ਪੇਰੈਂਟ ਵੀਜ਼ਾ ਜੋ ਅਕਸਰ ਚੋਣਾਂ ਮੌਕੇ ਸੁਰਖੀਆਂ ਵਿੱਚ ਵੀ ਆਉਂਦਾ ਹੈ, ਪਰ ਅਸਲ ਵਿੱਚ ਇਸ ਵੀਜ਼ਾ ਦੇ ਬਿਨਾਂਕਾਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਲੰਮੇ ਇੰਤਜ਼ਾਰ ਤੋਂ ਬਾਅਦ ਕਈ ਤਰ੍ਹਾਂ ਦੀਆਂ ਪੇਚੀਦਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਇਸ ਵੀਜ਼ਾ ਨਾਲ ਜੁੜੇ ਕਈ ਮਾਮਲਿਆਂ ਨੇ ਵੀਜ਼ਾ ਪ੍ਰਣਾਲੀ ਦੀ ਇਕਸਾਰਤਾ ਅਤੇ ਨਿਰਪੱਖਤਾ ਉੱਤੇ ਸਵਾਲ ਖੜੇ ਕਰ ਦਿੱਤੇ ਨੇ। ਅਜਿਹੇ ਕਈ ਬਜ਼ੁਰਗ ਮਾਪਿਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਹੋਣ ਦੇ ਮਾਮਲੇ ਸਾਹਮਣੇ ਆਏ ਨੇ, ਜਿਨ੍ਹਾਂ ਨੇ ਆਪਣੇ ਬੱਚਿਆਂ ਕੋਲ ਰਹਿਣ ਦੇ ਲਈ ਸਾਲਾਂ ਤੱਕ ਉਡੀਕ ਕੀਤੀ ਅਤੇ ਇਸ ਦੌਰਾਨ ਆਪਣੇ ਜੀਵਨ ਸਾਥੀ ਨੂੰ ਵੀ ਗੁਆ ਦਿੱਤਾ। ਉਧਰ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਇਨ੍ਹਾਂ ਮਾਮਲਿਆਂ ਦੇ ਵਿੱਚ ਵੀਜ਼ਾ ਅਰਜ਼ੀਆਂ ਰੱਦ ਕਰਨ ਦਾ ਕਾਰਨ ਇਹ ਦੱਸਿਆ ਕਿ ਅਰਜ਼ੀ ਦੇਣ ਵੇਲੇ ਬਿਨੈਕਾਰ ਪੈਨਸ਼ਨ ਯੋਗ ਉਮਰ ਦੇ ਨਹੀਂ ਸਨ, ਭਾਵੇਂ ਹੁਣ ਉਹ ਇਸ ਸ਼ਰਤ ਨੂੰ ਪੂਰਾ ਕਰਦੇ ਨੇ। ਸਾਲ 2014 ਦੇ ਵਿੱਚ ਭਾਰਤ ਤੋਂ ਆਸਟ੍ਰੇਲੀਆ ਆਏ ਅਤੇ ਮੌਜੂਦਾ ਸਮੇਂ ਨਿਊ ਸਾਊਥ ਵੇਲਸ ਦੇ ਸਿਟੀ ਵੁਲਨਗੋਂਗ ਦੇ ਵਿੱਚ ਡਾਕਟਰ ਵਜੋਂ ਸੇਵਾਵਾਂ ਨਿਭਾ ਰਹੀ ਡਾਕਟਰ ਰੌਲੀਵਤਸ ਨੇ ਆਪ ਬੀਤੀ ਬਿਆਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਜਨਵਰੀ 2021 ਦੇ ਵਿੱਚ ਆਪਣੇ ਮਾਤਾ ਪਿਤਾ ਦਾ ਪੇਰੈਂਟ ਵੀਜ਼ਾ ਅਪਲਾਈ ਕੀਤਾ ਸੀ। ਉਸ ਵਕਤ ਉਨ੍ਹਾਂ ਦੇ ਪਿਤਾ ਜੀ ਦੀ ਉਮਰ ਕਰੀਬ 70 ਸਾਲ ਸੀ, ਜਦਕਿ ਮਾਤਾ ਦੀ ਉਮਰ 10 ਸਾਲ ਘੱਟ ਲਗਭਗ 60 ਸਾਲ ਸੀ। ਇਸ ਕਾਰਨ ਵੀਜ਼ਾ ਅਰਜ਼ੀ ਵਿੱਚ ਉਨ੍ਹਾਂ ਦੇ ਪਿਤਾ ਜੀ ਮੁੱਢਲੇ ਬਿਨੈਕਾਰ ਸਨ। ਅਕਤੂਬਰ 2023 ਦੇ ਵਿੱਚ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਹੋ ਗਈ। ਡਾਕਟਰ ਰੌਲੀ ਨੇ ਦੱਸਿਆ ਕਿ ਪਰਿਵਾਰ ਵੱਲੋਂ ਹੁਣ ਉਨ੍ਹਾਂ ਦੇ ਮਾਤਾ ਜੀ ਦੇ ਵੀਜ਼ਾ ਦੀ ਉਡੀਕ ਕੀਤੀ ਜਾ ਰਹੀ ਸੀ, ਪਰ 15 ਮਈ 2026 ਨੂੰ ਇਮੀਗ੍ਰੇਸ਼ਨ ਵਿਭਾਗ ਨੇ ਉਨ੍ਹਾਂ ਨੂੰ ਮਾਤਾ ਦੇ ਵੀਜ਼ਾ ਰਿਫਿਊਜ਼ਲ ਦੀ ਜਾਣਕਾਰੀ ਭੇਜ ਦਿੱਤੀ। ਛਾਣਬੀਣ ਕਰਨ ਤੇ ਪਤਾ ਲੱਗਾ ਕਿ ਇਮੀਗ੍ਰੇਸ਼ਨ ਵੱਲੋਂ ਪੇਰੈਂਟ ਵੀਜ਼ਾ ਦੇ ਨਿਯਮਾਂ ਵਿੱਚ ਲੰਘੇ ਸਾਲਾਂ ਦੌਰਾਨ ਕੁਝ ਤਬਦੀਲੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ਦੇ ਚੱਲਦੇ ਉਨ੍ਹਾਂ ਦੇ ਮਾਤਾ ਜੀ ਜੋ ਕਿ ਦੂਸਰੇ ਬਿਨੈਕਾਰ ਸਨ, ਉਨ੍ਹਾਂ ਦੇ ਵੱਲੋਂ ਵੀਜ਼ਾ ਅਰਜ਼ੀ ਦੇਣ ਮੌਕੇ ਉਮਰ ਹੱਦ ਪੂਰੀ ਨਾ ਕਰਨ ਕਾਰਨ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਡਾਕਟਰ ਰੌਲੀ ਨੇ ਅੱਗੇ ਦੱਸਿਆ ਕਿ ਉਹ ਹੈਰਾਨ ਪਰੇਸ਼ਾਨ ਸਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਵਿਭਾਗ ਵੱਲੋਂ ਨਿਯਮਾਂ ਦੀ ਤਬਦੀਲੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਭੇਜੀ ਗਈ, ਬਲਕਿ ਵੀਜ਼ਾ ਰਿਫਿਊਜ਼ਲ ਕਰਨ ਸੰਬੰਧੀ ਹੀ ਪੱਤਰ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਤਾ ਜੀ ਦੀ ਵੀਜ਼ਾ ਅਰਜ਼ੀ ਰੱਦ ਹੋਣ ਦੀ ਖ਼ਬਰ ਕਾਰਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ ਅਤੇ ਉਹ ਕਈ ਰਾਤਾਂ ਢੰਗ ਨਾਲ ਸੌਂ ਵੀ ਨਹੀਂ ਸਕੇ। ਡਾਕਟਰ ਰੌਲੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਈ ਇਮੀਗ੍ਰੇਸ਼ਨ ਵਿਭਾਗ ਦਾ ਇਹ ਫੈਸਲਾ ਕਿਸੇ ਸਦਮੇ ਤੋਂ ਘੱਟ ਨਹੀਂ ਹੈ ਅਤੇ ਉਨ੍ਹਾਂ ਨੇ ਇਸ ਬਾਰੇ ਅਜੇ ਤੱਕ ਆਪਣੇ ਮਾਤਾ ਨੂੰ ਵੀ ਜਾਣੂ ਨਹੀਂ ਕਰਾਇਆ।
See, I'm a private pediatrician, and when I got this result, it was Friday evening, I still remember, and they sent it to me around 4:30-ish, and I was with my last patient. I couldn't see that patient. I was so devastated. I apologized. I said, there's a family emergency. I can't see you because, and then I spoke to my brother, and then we were for the whole 1 month. We were constantly talking. I don't remember how many sleepless nights we had. We had no idea what's going to happen now. It was complete upside down. Hmm. And the whole life was on a standstill. We even started to think, should we move back to India? Because we can't leave our old mother alone there. Hmm. When we both are settled here. So it was, I can't even tell you how devastating it was. I still haven't told it to her. She's a heart patient. Hmm. So I still haven't told that what's been happening. She just knows that me and my brother, we are talking a lot, and we are constantly, you know, just sitting in a room discussing, calling so many people. So she had some idea something is not right, but we still haven't disclosed it to her. But it was like a complete nervous breakdown for me and my family.
ਇਮੀਗ੍ਰੇਸ਼ਨ ਵਿਭਾਗ ਦੀ ਕਾਰਜ ਪ੍ਰਣਾਲੀ ਉੱਤੇ ਸਵਾਲ ਚੁੱਕਦਿਆਂ ਡਾਕਟਰ ਰੌਲੀ ਨੇ ਕਿਹਾ ਕਿ ਵਿਭਾਗ ਵੱਲੋਂ ਪੇਰੈਂਟ ਵੀਜ਼ਾ ਪਾਉਣ ਵਾਲੇ ਕੁਝ ਪਰਿਵਾਰਾਂ ਨੂੰ ਨਿਯਮਾਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਬਾਰੇ ਜਾਣੂ ਕਰਵਾ ਕੇ ਚੌਕਸ ਕੀਤਾ ਗਿਆ, ਪਰ ਉਨ੍ਹਾਂ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੋਇਆ। ਉਹ ਵੀਜ਼ਾ ਉਡੀਕ ਰਹੇ ਸਨ ਪਰ ਮਿਲੀ ਰਿਫਿਊਜ਼ਲ।
That's another thing which I felt very bad about, because I came to know that couple of them were informed. There have been 2 or 3 people in the similar situation who got informed that the law has been changed. So apparently it's not something which is very universal they practice. It's most probably case to case, or most probably depending on who was the person looking after it. Because we never got informed. We just got the outcome. So that's what actually which was killing me. And right now she's above 67. So now she's meeting the eligibility criteria. Mm-hmm. But then it's very sad that you are changing something on the basis of which the application was lodged. So it's basically null and void right from the beginning. Mm-hmm. Then how come that application was accepted in first place? And now if the law is changed, isn't it our right that we come to know that it has been changed?
ਡਾਕਟਰ ਰੌਲੀ ਨੇ ਕਿਹਾ ਕਿ ਭਾਰਤ ਵਿੱਚ ਉਹਨਾਂ ਦੀ ਮਾਤਾ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਜੇਕਰ ਉਹਨਾਂ ਵੱਲੋਂ ਪਾਈ ਗਈ ART ਦਾ ਕੋਈ ਸਕਾਰਾਤਮਕ ਨਤੀਜਾ ਨਾ ਆਇਆ ਤੇ ਮਾਤਾ ਨੂੰ ਆਸਟ੍ਰੇਲੀਆ ਛੱਡ ਕੇ ਜਾਣਾ ਪਿਆ ਤਾਂ ਉਹ ਵੀ ਆਸਟ੍ਰੇਲੀਆ ਛੱਡਣ ਤੋਂ ਗੁਰੇਜ਼ ਨਹੀਂ ਕਰਨਗੇ।
I have been very lucky that I'm doing well in medical department. I love my patients and I love my job and if my mother has to leave, then definitely I'll be leaving and I'll be making sure that she's settled there. I don't know whether it will be 1 year, 2 years, but it's just going to change the whole family dynamic. I have absolutely no idea. We're just waiting. We haven't heard anything. We just came to know that now the ART has been accepted, but the outcome, God knows when will that happen.
ਉਧਰ ਪੇਰੈਂਟ ਐਂਡ ਫੈਮਿਲੀ ਵੀਜ਼ਾ ਦੇ ਮਾਹਰ ਰਾਜਵੰਤ ਸਿੰਘ ਦਾ ਕਹਿਣਾ ਹੈ ਕਿ ਵਿਭਾਗ ਪਹਿਲਾਂ ਹੀ ਇਸ ਸਮੱਸਿਆ ਨੂੰ ਮੰਨ ਚੁੱਕਾ ਸੀ। ਉਹਨਾਂ ਅਨੁਸਾਰ ਕੁਝ ਪ੍ਰਭਾਵਿਤ ਬਿਨੇਕਾਰਾਂ ਨੂੰ ਆਪਣੀ ਅਰਜ਼ੀ ਵਾਪਸ ਲੈ ਕੇ ਨਵੀਂ ਅਰਜ਼ੀ ਦੇਣ ਅਤੇ ਪੁਰਾਣੀ ਕਿਊ ਡੇਟ ਬਰਕਰਾਰ ਰੱਖਣ ਦੀ ਸਹੂਲਤ ਵੀ ਦਿੱਤੀ ਗਈ ਸੀ। ਹਾਲਾਂਕਿ ਇਹੋ ਜਿਹਾ ਵਿਕਲਪ ਹਰ ਪ੍ਰਭਾਵਿਤ ਪਰਿਵਾਰ ਨੂੰ ਨਹੀਂ ਦਿੱਤਾ ਗਿਆ, ਜਿਸ ਕਾਰਨ ਇੱਕੋ ਜਿਹੇ ਹਾਲਾਤ ਵਿੱਚ ਵੱਖੋ ਵੱਖ ਫੈਸਲੇ ਸਾਹਮਣੇ ਆਏ ਹਨ। ਉਨ੍ਹਾਂ ਆਖਿਆ ਕਿ ਇਸ ਮੁੱਦੇ ਨੂੰ ਲੈ ਕੇ ਮਾਈਗ੍ਰੇਸ਼ਨ ਇੰਸਟੀਚਿਊਟ ਆਫ ਆਸਟ੍ਰੇਲੀਆ ਨੇ ਵੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੂੰ ਪੱਤਰ ਲਿਖ ਕੇ ਨੀਤੀ ਸਪਸ਼ਟ ਕਰਨ ਦੀ ਮੰਗ ਕੀਤੀ ਹੈ। ਮਾਈਗ੍ਰੇਸ਼ਨ ਇੰਸਟੀਚਿਊਟ ਆਫ ਆਸਟ੍ਰੇਲੀਆ ਨੇ ਪੁੱਛਿਆ ਹੈ ਕਿ ਕੀ ਅਰਜ਼ੀ ਵਾਪਸ ਲੈ ਕੇ ਮੁੜ ਦੇਣ ਅਤੇ ਪੁਰਾਣੀ ਕਿਊ ਡੇਟ ਬਰਕਰਾਰ ਰੱਖਣ ਵਾਲੀ ਪ੍ਰਕਿਰਿਆ ਅਜੇ ਵੀ ਲਾਗੂ ਹੈ ਅਤੇ ਜਿਨ੍ਹਾਂ ਲੋਕਾਂ ਦੀਆਂ ਅਰਜ਼ੀਆਂ ਇਹ ਵਿਕਲਪ ਦਿੱਤੇ ਬਿਨਾਂ ਰੱਦ ਕੀਤੀਆਂ ਗਈਆਂ ਹਨ ਉਹਨਾਂ ਲਈ ਕੀ ਕੋਈ ਸਮੀਖਿਆ ਦਾ ਰਾਹ ਉਪਲਬਧ ਹੈ ਜਾਂ ਨਹੀਂ।
ਬਿਗ ਮੈਸ ਕ੍ਰੀਏਟ ਹੋ ਚੱਲਿਆ ਸੀਗਾ। ਸੋ ਫਿਰ ਉਹਨਾਂ ਨੇ ਮਾਈਗ੍ਰੇਸ਼ਨ ਇੰਸਟੀਚਿਊਟ ਨੇ ਵੀ ਹੈਲਪ ਕੀਤੀ, ਉਹਨਾਂ ਦੀ ਲੀਗਲ ਟੀਮ ਨੇ ਵੀ ਜਿਹੜੀ ਆ ਸਬਮਿਸ਼ਨ ਦਿੱਤੀ, ਅਸੀਂ ਵੀ ਦੁਬਾਰਾ ਸਬਮਿਸ਼ਨ ਦਿੱਤੀ, ਫਾਲੋ ਅਪ ਕੀਤਾ। ਤੋ ਅਲਟੀਮੇਟਲੀ ਡਿਪਾਰਟਮੈਂਟ ਨੇ ਕੁਛ 2 ਹਫ਼ਤੇ ਪਹਿਲਾਂ ਵਾਪਸ ਰਿਸਪੋਂਡ ਕੀਤਾ ਮਾਈਗ੍ਰੇਸ਼ਨ ਇੰਸਟੀਚਿਊਟ ਨੂੰ ਵੀ ਸਾਡੇ ਕੁਛ ਜਿਹੜੇ ਆਫੀਸਰਸ ਨੇ ਉਹਨਾਂ ਨੇ ਪਾਲਿਸੀ ਨੂੰ ਲੈਟਰ ਐਂਡ ਸਪਿਰਿਟ ਦੇ ਨਾਲ ਇੰਪਲੀਮੈਂਟ ਨਹੀਂ ਕੀਤਾ। ਉਹਨਾਂ ਨੂੰ ਇਹ ਵਾਲੇ ਕੇਸਿਸ ਨੂੰ ਬਹੁਤ ਡੈਲੀਕੇਟਲੀ ਹੈਂਡਲ ਕਰਨਾ ਚਾਹੀਦਾ ਸੀ
ਜੀ,
ਤੇ ਐਪਲੀਕੈਂਟ ਨੂੰ ਰਿਫਿਊਜ਼ ਕਰਨ ਤੋਂ ਪਹਿਲਾਂ ਓਪਰਚੁਨਿਟੀ ਦੇਣੀ ਚਾਹੀਦੀ ਸੀ ਵੀ ਆਹ ਤੇਰਾ ਮਸਲਾ
ਜੀ,
ਏਦਾਂ ਤੇਰੀ ਐਪਲੀਕੇਸ਼ਨ ਰਿਫਿਊਜ਼ ਹੋ ਸਕਦੀ ਆ, ਤੂੰ ਕੋਈ ਇਹਦਾ ਸੋਲੂਸ਼ਨ ਕੱਢ ਲਾ
ਜੀ ਜੀ ਜੀ।
ਤੇ ਸੋਲੂਸ਼ਨ ਲਾਅ ਦੇ ਵਿੱਚ ਆਲਰੇਡੀ ਅਵੇਲੇਬਲ ਆ, ਕੋਈ ਵੀ ਜਿਹੜਾ ਕੰਪੀਟੈਂਟ ਮਾਈਗ੍ਰੇਸ਼ਨ ਏਜੰਟ ਆ ਉਹਦਾ ਸੋਲੂਸ਼ਨ ਕੱਢ ਸਕਦਾ। ਠੀਕ ਹੈ
ਜੀ।
ਸੋ ਉਹ ਫਿਰ ਉਹਨਾਂ ਨੇ ਦੁਬਾਰਾ ਮਤਲਬ ਗੁੱਡ ਸੈਂਸ ਹੈਜ਼ ਪ੍ਰਵੇਲਡ, ਉਹਨਾਂ ਨੇ ਜਿਹੜਾ ਸਾਡਾ ਪੁਆਇੰਟ ਆਫ ਵਿਊ ਸੀ ਉਹਨੂੰ ਮੰਨ ਲਿਆ। ਉਹਦੇ ਨਾਲ ਇੱਕ ਵਾਰੀ ਮਸਲਾ ਹੱਲ ਹੋ ਗਿਆ। ਹੁਣ ਜਿਹੜੀਆਂ ਉਹ ਐਪਲੀਕੇਸ਼ਨ ਦੇ ਉੱਤੇ ਤਲਵਾਰ ਲਟਕ ਰਹੀ ਸੀ ਰਿਫਿਊਜ਼ਲ ਦੀ, ਉਹ ਤਲਵਾਰ ਇੱਕ ਵਾਰੀ ਹਟ ਗਈ ਆ, ਪਰ ਹਜੇ ਜਿਵੇਂ ਮੈਟਰ ਜਿੰਨਾ ਚਿਰ ਪਾਲਿਸੀ ਚ ਚੇਂਜ ਨੀ ਹੁੰਦੀ,
ਕੋਈ ਸਥਾਈ ਹੱਲ ਨੀ ਆ ਜੀ ਇਹਦਾ, ਹਨਾ ਤੇ ਹੋਇਆ
ਇਹ ਹਜੇ ਸਥਾਈ ਹੱਲ ਆਪਾਂ ਇਉਂ ਨੀ ਕਹਿ ਸਕਦੇ ਕਿ ਉਹ ਤੇ ਕਮਿਊਨੀਕੇਸ਼ਨ ਹਜੇ ਪ੍ਰੋਪਰਲੀ ਨੀ ਆਈ ਹੈਗੀ ਜਿਹਨੂੰ ਅਸੀਂ ਕਲਾਇੰਟ ਨਾਲ ਸ਼ੇਅਰ ਕਰ ਸਕੀਏ, ਜਿਹੜੇ ਡਿਪਾਰਟਮੈਂਟਸ ਨੂੰ ਲਿਖ ਕੇ ਦੇ ਦੇਵੇ ਜਾਂ ਜਿਹੜੀ ਉਹ ਪਾਲਿਸੀ ਇਹਨਾਂ ਨੇ ਪਿਛਲੇ ਸਾਲ ਅਪਡੇਟ ਕੀਤੀ ਉਹਨੂੰ ਦੁਬਾਰਾ ਉਹਨੂੰ ਅਪਡੇਟ ਕਰੇ ਵੀ ਏਦਾਂ ਹੋਊਗਾ ਹਨਾ। ਹਜੇ ਤਾਂ ਇੱਕ ਅਫੀਸ਼ੀਅਲ ਲੈਵਲ ਤੇ ਇੰਸ਼ੋਰੈਂਸ ਆ ਨਹੀਂ ਜੀ ਅਸੀਂ ਏਦਾਂ ਕਰਾਂਗੇ, ਬਟ ਕੱਲ ਨੂੰ ਮੰਨ ਲਓ ਉਹ ਅਫਸਰ ਚੇਂਜ ਹੋ ਜਾਣ ਜਿਹੜੇ ਹੁਣ ਹੈਗੇ ਜਿਹਨਾਂ ਨੂੰ ਇਹ ਗੱਲ ਸਮਝਾਈ ਗਈ ਆ, ਤੇ ਨਵੇਂ ਅਫਸਰ ਫਿਰ ਪਾਲਿਸੀ ਚੈੱਕ ਕਰਨ ਹੀ ਹੋਣਗੇ ਵੀ ਇਹ ਤਾਂ ਐਪਲੀਕੇਸ਼ਨ। ਸੋ ਇਸ ਕਰਕੇ ਵਰਕ ਇਨ ਪ੍ਰੋਗਰੈਸ ਆ ਹਜੇ ਲੱਗੇ ਹੋਏ ਆ ਇਹਦੇ ਉੱਤੇ।
ਮਾਹਿਰਾਂ ਨੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਨੀਤੀ ਸਪਸ਼ਟ ਹੋਣ ਤੱਕ ਅਜਿਹੀਆਂ ਵੀਜ਼ਾ ਰੱਦੀਆਂ ਤੇ ਰੋਕ ਲਗਾਈ ਜਾਵੇ, ਪ੍ਰਭਾਵਿਤ ਬਿਨੇਕਾਰਾਂ ਨਾਲ ਮੁੜ ਸੰਪਰਕ ਕੀਤਾ ਜਾਵੇ ਅਤੇ ਵਿਦਡਰਾਅ ਅਤੇ ਰੀਲੌਜ ਪ੍ਰਕਿਰਿਆ ਬਾਰੇ ਸਪਸ਼ਟ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਜੋ ਸਾਲਾਂ ਤੋਂ ਉਡੀਕ ਕਰ ਰਹੇ ਬਜ਼ੁਰਗ ਮਾਪਿਆਂ ਦੇ ਨਾਲ ਨਿਰਪੱਖ ਅਤੇ ਬਰਾਬਰੀ ਵਾਲਾ ਸਲੂਕ ਯਕੀਨੀ ਬਣਾਇਆ ਜਾ ਸਕੇ।
ਸਰਕਾਰ ਨੂੰ ਤਾਂ ਇਹੀ ਬੇਨਤੀ ਉਹ ਕਰ ਸਕਦੇ ਹਾਂ ਅਸੀਂ ਹਨਾ, ਸਾਡੇ ਅੱਗੇ ਕੀ ਜ਼ੋਰ, ਉਹਨੂੰ ਤਾਂ ਇਹੀ ਕਹਿ ਸਕਦੇ ਭਾਈ ਤੁਸੀਂ ਇਹਨਾਂ ਬੰਦਿਆਂ ਨੂੰ ਖਰਾਬ ਨਾ ਕਰੋ, ਕਿਉਂਕਿ ਬਹੁਤ ਪਹਿਲਾਂ ਹੀ ਮੇਰੇ ਕੋਲੇ ਏਦਾਂ ਦੀਆਂ ਸਟੋਰੀਜ਼ ਨੇ ਵੀ ਬੰਦੇ ਦਾ ਰੋਣ ਨਿਕਲ ਜਾਂਦਾ ਵੀ ਇਹ ਬੰਦਾ ਹੁਣ ਜਾਊ ਕਿੱਥੇ। ਸੋ ਏਦਾਂ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ। ਤੁਹਾਡੀ ਪਾਲਿਸੀ ਮੰਨ ਲਓ ਪਹਿਲਾਂ ਗਲਤ ਸੀ,
ਜੀ
ਤੇ ਫਿਰ ਤੁਸੀਂ ਭੁਗਤੋ ਨਾ, ਅਸੀਂ ਕਿਉਂ ਭੁਗਤੀਏ? ਤੁਸੀਂ ਤੁਹਾਡੇ ਕਿਸੇ ਅਫਸਰ ਨੇ ਗਲਤੀ ਕੀਤੀ ਆ ਲੈਜਿਸਲੇਸ਼ਨ ਬਣਾਉਣ ਚ, ਪਾਲਿਸੀ ਬਣਾਉਣ ਦੇ ਵਿਚ, ਔਰ ਓਹਦੇ ਕਰਕੇ ਲੋਕ ਅਪਲਾਈ ਕਰੀ ਗਏ। ਹੁਣ ਤੁਸੀਂ ਓਹਨੂੰ, ਤੁਹਾਨੂੰ ਰਿਅਲਾਈਜ਼ ਹੋ ਗਿਆ ਵੀ ਓਹਦੇ ਸਾਡੇ ਤੋਂ ਗਲਤੀ ਹੋਈ, ਤੁਸੀਂ ਠੀਕ ਕਰਕੇ ਤੇ ਤੁਸੀਂ ਲੋਕਾਂ ਨੂੰ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ ਜਿਹੜੇ ਉਸ ਸਜ਼ਾ ਦੇ ਹੱਕਦਾਰ ਨਹੀਂ ਹੈਗੇ, ਉਹ ਤਾਂ ਪਹਿਲਾਂ ਹੀ ਸਟਰਗਲ ਕਰ ਰਹੇ ਆ। ਸੋਚੋ ਨਾ ਜਿਹਦੇ ਬੱਚੇ ਇੱਥੇ ਨੇ ਔਰ ਦੋਨੇ ਜੀ ਆਪਦਾ ਜ਼ਿੰਦਗੀ ਉੱਥੋਂ ਪੱਟ ਕੇ ਇੱਥੇ ਆ ਗਏ ਆਪਣੇ ਮੁਲਕ ਚੋਂ, ਕੋਈ ਇੰਡੀਆ ਚੋਂ, ਪਾਕਿਸਤਾਨ ਚੋਂ, ਕਿਤੋਂ ਵੀ, ਉਦੋਂ ਬਾਅਦ ਤੁਸੀਂ ਉਹਨਾਂ ਨੂੰ ਇਸ ਸਿਚੁਏਸ਼ਨ ਚ ਪਾਤਾ ਵੀ ਹੁਣ ਵਾਪਸ ਜਾਓ, ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਹੋ ਗਈ, ਹਨਾ। ਸੋ ਇਹ ਬਹੁਤ ਮੇਰੇ ਹਿਸਾਬ ਨਾਲ ਇਨਜਸਟਿਸ ਆ, ਇਹਨੂੰ ਸਰਕਾਰ ਨੂੰ ਇਹਦੇ ਤੇ ਰੋਕ ਲਗਾ ਕੇ ਇਹਦਾ ਕੋਈ ਸਫਾਈ ਹੱਲ ਕੱਢਣਾ ਚਾਹੀਦਾ।
ਦੂਜੇ ਪਾਸੇ ਇਸ ਬਾਬਤ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਮਾਈਗ੍ਰੇਸ਼ਨ ਐਕਟ 1994 ਅਨੁਸਾਰ ਹਰ ਵੀਜ਼ਾ ਬਿਨੇਕਾਰ ਨੂੰ ਅਰਜ਼ੀ ਦੇਣ ਸਮੇਂ ਅਤੇ ਫੈਸਲਾ ਕੀਤੇ ਜਾਣ ਸਮੇਂ ਵੀਜ਼ਾ ਲਈ ਲਾਗੂ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ। ਨਿਯਮਾਂ ਮੁਤਾਬਕ ਜੇਕਰ ਪਰਿਵਾਰ ਦੇ ਮੈਂਬਰ ਮਿਲ ਕੇ ਪੇਰੈਂਟ ਏਜਡ ਵੀਜ਼ਾ ਦੇ ਲਈ ਸਾਂਝੀ ਅਰਜ਼ੀ ਦਿੰਦੇ ਨੇ ਤਾਂ ਘੱਟੋ ਘੱਟ ਇੱਕ ਬਿਨੇਕਾਰ ਨੂੰ ਵੀਜ਼ਾ ਦੀਆਂ ਮੁੱਖ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ। ਇਸ ਦੇ ਵਿੱਚ ਇਹ ਵੀ ਸ਼ਰਤ ਹੈ ਕਿ ਉਹ ਅਰਜ਼ੀ ਦੇਣ ਵੇਲੇ ਏਜਡ ਪੇਰੈਂਟ ਹੋਵੇ, ਮਤਲਬ ਕਿ ਅਰਜ਼ੀ ਦੇਣ ਸਮੇਂ ਉਹ ਵਿਅਕਤੀ ਆਸਟ੍ਰੇਲੀਆ ਦੇ ਸੋਸ਼ਲ ਸਿਕਿਉਰਿਟੀ ਐਕਟ 1991 ਮੁਤਾਬਕ ਉਮਰ ਪੈਨਸ਼ਨ ਦੇ ਲਈ ਯੋਗ ਉਮੀਦਵਾਰ ਹੋਣਾ ਚਾਹੀਦਾ ਹੈ। ਇਸ ਵੇਲੇ ਇਹ ਉਮਰ 67 ਸਾਲ ਹੈ, ਹਾਲਾਂਕਿ ਬਿਨੇਕਾਰ ਦੀ ਜਨਮ ਮਿਤੀ ਦੇ ਆਧਾਰ ਤੇ ਇਹ ਉਮਰ ਕੁਝ ਘੱਟ ਵੀ ਹੋ ਸਕਦੀ ਹੈ। ਵਿਭਾਗ ਦਾ ਕਹਿਣਾ ਹੈ ਕਿ ਜੇਕਰ ਅਰਜ਼ੀ ਉੱਤੇ ਫੈਸਲਾ ਹੋਣ ਤੋਂ ਪਹਿਲਾਂ ਮੁੱਖ ਬਿਨੇਕਾਰ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦਾ ਜੀਵਨ ਸਾਥੀ ਜੋ ਪਹਿਲਾਂ ਦੂਜਾ ਬਿਨੇਕਾਰ ਸੀ ਹੁਣ ਸੈਕੰਡਰੀ ਸ਼ਰਤਾਂ ਪੂਰੀਆਂ ਨਹੀਂ ਕਰ ਸਕਦਾ, ਇਸ ਲਈ ਉਸ ਨੂੰ ਹੁਣ ਮੁੱਖ ਬਿਨੇਕਾਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ, ਜਿਸ ਦੇ ਵਿੱਚ ਅਰਜ਼ੀ ਦੇਣ ਸਮੇਂ ਏਜਡ ਪੇਰੈਂਟ ਹੋਣਾ ਵੀ ਸ਼ਾਮਲ ਹੈ। ਡਿਪਾਰਟਮੈਂਟ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਕਿਸੇ ਅਜਿਹੇ ਮਾਮਲੇ ਦੀ ਜਾਣਕਾਰੀ ਮਿਲਦੀ ਹੈ ਤਾਂ ਵਿਭਾਗ ਦਾ ਅਧਿਕਾਰੀ ਬਿਨੇਕਾਰ ਨਾਲ ਸੰਪਰਕ ਕਰਦਾ ਹੈ ਅਤੇ ਉਸ ਦੀਆਂ ਨਿੱਜੀ ਪਰਿਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਲਬਧ ਵਿਕਲਪਾਂ ਬਾਰੇ ਗੱਲਬਾਤ ਕਰਦਾ ਹੈ। ਡਿਪਾਰਟਮੈਂਟ ਨੇ ਅੱਗੇ ਆਖਿਆ ਕਿ ਉਨ੍ਹਾਂ ਵੱਲੋਂ ਹਰ ਅਰਜ਼ੀ ਦਾ ਫੈਸਲਾ ਹਰੇਕ ਮਾਮਲੇ ਨੂੰ ਵੱਖ-ਵੱਖ ਤੌਰ ਤੇ ਅਤੇ ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਕਾਨੂੰਨ ਵਿੱਚ ਦਰਜ ਕਾਨੂੰਨੀ ਸ਼ਰਤਾਂ ਅਨੁਸਾਰ ਕੀਤਾ ਜਾਂਦਾ ਹੈ। ਇਨ੍ਹਾਂ ਸ਼ਰਤਾਂ ਦੇ ਵਿੱਚ ਸਿਹਤ, ਚਰਿੱਤਰ ਅਤੇ ਸੁਰੱਖਿਆ ਨਾਲ ਸੰਬੰਧਿਤ ਮਾਪਦੰਡ ਵੀ ਸ਼ਾਮਲ ਹਨ। SBS ਪੰਜਾਬੀ ਤੋਂ ਏਅਰਪੋਰਟ ਤੁਸੀਂ ਸੁਣ ਰਹੇ ਸੀ ਪਤਰਸ ਮਸੀਹ ਦੀ ਜ਼ੁਬਾਨੀ। ਅਜਿਹੀਆਂ ਹੋਰਨਾਂ ਜਾਣਕਾਰੀਆਂ ਅਤੇ ਖਬਰਾਂ ਦੇ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।